ਆਪਣੇ ਸਤਿਗੁਰ ਨੂੰ ਬਾਜਾਂ ਮਾਰ, ਕੀ ਹੋਊਗਾ ਫਿਰ? ਬੇੜੇ ਡੁੱਬਣ ਨਾਹੇ ਭਾਉ, ਭਾਉ ਕਹੀਏ ਡਰ, ਫਿਰ ਜ਼ਿੰਦਗੀ ਦਾ ਬੇੜਾ ਡੁੱਬਣ ਤੋਂ ਬਚ ਜੂਗਾ। ਫਿਰ ਕੋਈ ਡਰ ਨਹੀਂ ਰਹੂ ਝੜੀ ਦਾ, ਕੋਈ ਡਰ ਨਹੀਂ ਰਹੂ ਤੂਫਾਨ ਦਾ, ਕੋਈ ਡਰ ਨਹੀਂ ਰਹੂਗਾ ਹੜ੍ਹ ਦਾ, ਕਿਉਂਕਿ ਸਤਿਗੁਰ ਦੇ ਨਾਮ, ਅਕਾਲ ਪੁਰਖ, ਵਾਹਿਗੁਰੂ ਅੱਗੇ ਤਾਂ ਇਹ ਤਿੰਨੇ ਚੀਜ਼ਾਂ ਦਾ ਅਸਰੇ ਕੋਈ ਨਹੀਂ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹਾ ਨਾ ਸਾਕੈ ਜਾਲੇ। ਭਾਈ ਬਿਧੀ ਚੰਦ ਜੀ ਨੇ ਬੇਗਮਾਂ ਤਾਂ ਵੱਢਤੀਆਂ, ਜਦ ਛਾਲੇ ਲੈਣ ਗਿਆ, ਘੋੜੇ ਲਿਆ ਤੇ ਬੜੀਆਂ ਖੁਸ਼ੀਆਂ ਹੋ ਗਈਆਂ ਅੰਮ੍ਰਿਤਸਰ ਸਾਹਿਬ ਅਤੇ ਮਾਤਾਵਾਂ ਨੂੰ ਪਤਾ ਲੱਗ ਗਿਆ ਵੀ ਘੋੜੇ ਤਾਂ ਦੋਏ ਆ ਗਏ। ਉਹ ਬਿਧੀ ਚੰਦ ਨੂੰ ਬੁਲਾ ਕੇ ਕਹਿੰਦੀਆਂ, ਸਿੱਖਾ ਵੀ ਸਤਿਗੁਰਾਂ ਦੇ ਘੋੜੇ ਤਾਂ ਲਿਆ ਤੇ, ਸਾੜੇ ਸੂਟ ਅਜੇ ਉੱਥੇ ਪਏ ਹੈ, ਅੱਜ ਕੇ ਆਖੋ ਸਤਨਾਮ। ਕਿਉਂਕਿ ਉਹ ਜਿਹੜੀ ਸੰਗਤ ਘੋੜੇ ਲਿਆਈ ਸੀ, ਉਹ ਮਾਤਾਵਾਂ ਖਾਤਰ ਕਸ਼ਮੀਰੀ ਸ਼ੌਲ ਲਿਆਂਦੇ ਸੀ, ਉਹਨਾਂ ਨੇ ਦੁਸ਼ਾਲੇ ਮਾਤਾਵਾਂ ਵਾਸਤੇ ਲਿਆਈਆਂ ਸੀ। ਉਹ ਤੂੰ ਘੋੜੇ ਲਿਆਇਆ ਐਡੇ ਐਡੇ ਵੱਡੇ, ਸਾੜੇ ਸੂਟ ਤਾਂ ਝੋਲੇ 'ਚ ਪੈ ਜਾਣੇ, ਉਹ ਵੀ ਲਿਆ ਕਦੇ, ਕਿਉਂਕਿ ਬੀਬੀਆਂ ਨੂੰ ਸਭ ਤੋਂ ਵੱਧ ਪਿਆਰ ਕੱਪੜਿਆਂ ਨਾਲ। ਭਾਈ ਬਿਧੀ ਚੰਦ ਕਹਿੰਦਾ, ਸਤਿਗੁਰਾਂ ਤੋਂ ਆਗਿਆ ਦਵਾਓ ਤਾਂ ਜਾਊਂ। ਉਹ ਮਾਤਾਵਾਂ ਕਹਿਣੀ, ਇਹ ਕੰਮ ਨਾ ਕਰੀ, ਜੇ ਉਹਨਾਂ ਨੂੰ ਦੱਸਤਾ ਉਹਨਾਂ ਨੇ ਨਹੀਂ ਜਾਣ ਦੇਣਾ, ਅੱਜ ਕੇ ਆਖੋ ਸਤਨਾਮ। ਨਾ ਨਾ, ਉਹ ਤਾਂ ਤੈਨੂੰ ਅੱਗੇ ਨਹੀਂ ਸੀ ਜਾਣ ਦਿੰਦੇ ਦੂਏ ਘੋੜੇ ਨੂੰ, ਹੁਣ ਤਾਂ ਦੋ ਘੋੜੇ ਚੋਰੀ ਹੋ ਗਏ, ਤੈਨੂੰ ਕਿੱਥੇ ਜਾਣ ਦੇਣਗੇ, ਤੂੰ ਬਸ ਮੱਥਾ ਟੇਕ ਕੇ ਚਲਿਆ ਜਾ ਗੁਰੂ ਕੇ ਮਹਿਲ। ਉਹ ਵੀ ਤਾਂ ਮਾਤਾਵਾਂ ਗੁਰਸਿੱਖ ਪਿਆਰਿਓ, ਕੋਈ ਕਿੰਨਾ ਪੂਰਬਲਾ ਜਨਮ ਹੋਵੇਗਾ, ਕਰਮ ਹੋਵੇਗਾ ਉਹਨਾਂ ਦਾ, ਸਤਿਗੁਰਾਂ ਨਾਲ ਸੰਗ, ਸਤਿਗੁਰਾਂ ਦੇ ਜੀਵਨ ਸਾਥੀ ਬਣਨਾ ਮਾਤਾਵਾਂ ਨੇ, ਅਤੇ ਪੰਜ ਪੁੱਤਰਾਂ ਨੂੰ ਜਨਮ ਦੇਣਾ ਛੇਵੇਂ ਪਾਤਸ਼ਾਹ ਦੇ ਘਰ, ਪੰਜ ਪੁੱਤ ਛੇਵੇਂ ਪਾਤਸ਼ਾਹ ਦੇ, ਛੇਵੀਂ ਧੀ ਬੀਬੀ ਵੀਰੋ, ਛੇ ਬੱਚੇ ਸੀ ਛੇਵੇਂ ਪਾਤਸ਼ਾਹ ਦੇ। ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ, ਗੁਰੂ ਤੇਗ ਬਹਾਦਰ ਜੀ ਸਭ ਤੋਂ ਛੋਟੇ, ਅਤੇ ਜਿਹੜੀ ਧੀ ਸੀ ਨਾ ਬੀਬੀ ਵੀਰੋ, ਉਹਦੀ ਕੁੱਖ ਐਸੇ ਸੂਰਵੀਰ ਪੈਦਾ ਹੋਏ, ਭਾਈ ਜੀਤਮਲ ਜੀ, ਭਾਈ ਸੰਗੋ ਸ਼ਾਹ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਹਤੇ। ਇਹਨਾਂ ਦੋ ਸਿੱਖਾਂ ਨੇ ਹੀ ਗੁਰੂ ਗੋਬਿੰਦ ਸਿੰਘ ਨੂੰ ਭੰਗਾਣੀ ਦਾ ਜੰਗ ਜਿੱਤ ਕੇ ਦਿੱਤਾ ਸੀ। ਜਿਹੜਾ ਪਾਉਂਟਾ ਸਾਹਿਬ ਦਾ ਜੰਗ ਹੋਇਆ ਨਾ, ਭੰਗਾਣੀ ਦਾ ਸਭ ਤੋਂ ਪਹਿਲਾ ਜੰਗ, ਉਸ ਜੰਗ ਦੇ ਜਰਨੈਲ ਛੇਵੇਂ ਪਾਤਸ਼ਾਹ ਦੇ ਦੋਹਤੇ ਸੀ, ਬੀਬੀ ਬੀਰੋ ਦੇ ਸਪੁੱਤਰ ਭਾਈ ਸੰਗੋ ਸ਼ਾਹ ਅਤੇ ਬਾਬਾ ਜੀਤਮਲ ਜੀ। ਇਹ ਦੋਵੇਂ ਸ਼ਹੀਦ ਹੋਏ ਹੈ ਭੰਗਾਣੀ ਦੇ ਜੰਗ ਵਿੱਚ। ਆਖੋ ਸਤਿਨਾਮ। ਉਹ ਕਰਮਾਂ ਵਾਲੀਆਂ ਮਾਵਾਂ ਸੀ ਗੁਰਸਿੱਖ ਪਿਆਰੇ। ਉਹ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ। ਇਹ ਥੋੜ੍ਹੀ ਜੱਟਾਂ ਵਾਲੀ ਗੱਲ ਹੈ, ਇਹਨੂੰ ਜ਼ਿਆਦਾ ਗੰਭੀਰਤਾ ਵਿੱਚ ਨਾ ਲਿਆ ਕਰੋ। ਜਿਸ ਫਸਲ ਵਿੱਚੋਂ ਝਾੜ ਨਾ ਨਿਕਲੇ ਨੁਕਸਾਨ ਹੋ ਜਾਵੇ, ਕਹੀ ਦਾਈਏ ਇਹਦੇ ਨਾਲ ਨਾ ਹੀ ਬੀਜਦੇ, ਅੱਜ ਕੇ ਆਖੋ ਸਤਨਾਮ। ਇਹ ਤਾਂ ਸਿੱਧੀਆਂ ਪੰਜਾਬੀ ਦੀਆਂ ਗੱਲਾਂ, ਇਹਦੇ ਨਾਲ ਨਾ ਹੀ ਬੀਜਦੇ, ਖੇਤ ਤਾਂ ਤਕੜਾ ਰਹਿੰਦਾ, ਗਾਂ ਵਾਲੀ ਫਸਲ ਤਾਂ ਚੰਗੀ ਹੋ ਜਾਂਦੀ। ਜਨਨੀ ਜਨੈ ਤਾਂ ਭਗਤ ਜਨੈ, ਉਹ ਕਰਮਾਂ ਵਾਲੀਆਂ ਮਾਤਾਵਾਂ ਜਿਨ੍ਹਾਂ ਨੂੰ ਗੁਰੂ ਘਰ ਦੀ ਸੇਵਾ ਪ੍ਰਾਪਤ ਹੋਈ, ਗੁਰੂ ਜੀ ਦਾ ਸੰਗ ਪ੍ਰਾਪਤ ਹੋਇਆ, ਐਸੇ ਸੂਰਬੀਰ ਪਰਉਪਕਾਰੀ ਪੁੱਤਰਾਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਗੁਰਸਿੱਖ ਪਿਆਰਿਓ, ਉਹ ਮਾਤਾਵਾਂ ਕਹਿਣ ਲੱਗੀਆਂ, ਜਾ ਸਤਿਗੁਰੂ ਨਾਨਕ ਤੇਰੇ ਅੰਗ ਸੰਗ ਹੈ, ਪਰ ਸਾੜੇ ਦਸ਼ਾਲੇ ਜ਼ਰੂਰ ਲਿਆ ਕੇ ਦੇ। ਸਿਫਤ ਸੁਣ ਲਈ ਨਾ ਸੰਗਤ ਵਿੱਚ। ਉਹ ਕਾਬਲ ਤੋਂ ਜਿਹੜੀ ਸੰਗਤ ਆਈ ਸੀ, ਉਹ ਕਹਿਣ ਲੱਗੀ, ਮਹਾਰਾਜ ਘੋੜੇ ਤਾਂ ਉਹਨਾਂ ਨੇ ਖੋਲੇ, ਅਸੀਂ ਮਾਤਾਵਾਂ ਵਾਸਤੇ ਦਸ਼ਾਲੇ ਲਿਆਂਦੇ ਸੀ, ਸ਼ੌਲ ਬੜੇ ਸੋਹਣੇ, ਉਹ ਵੀ ਖੋਲੇ। ਚਲੋ ਜੀ, ਹੁਣ ਜਾਂ ਬਾਪੂ ਦਾ ਕਹਿਣਾ ਮੰਨਣਾ, ਮਾਂ ਦਾ ਵੀ ਤਾਂ ਮੰਨਣਾ ਹੀ ਪੈਂਦਾ ਹੈ। ਬਿਧੀ ਚੰਦ ਚਲਿਆ ਗਿਆ, ਅਤੇ ਚਲਿਆ ਗਿਆ ਉੱਥੇ ਸ਼ਹਿਰ ਵਿੱਚ, ਚੰਗੀ ਜੀ ਦੁਕਾਨ ਤੋਂ ਬੀਬੀਆਂ ਵਾਲੀ ਕੱਢੀ ਹੋਈ ਜੁੱਤੀ ਖਰੀਦੀ, ਹੁਣ ਤਾਂ ਸੰਤ ਵੀ ਕੱਢੀ ਹੋਈ ਪਾਉਂਦੇ ਆ, ਅੱਜ ਕਹੇ ਆਖੋ ਸਾਰੇ ਚਲੋ ਕੋਈ ਨੀ। ਤੇ ਗੁਰਸਿੱਖ ਪਿਆਰੇ ਉਹ ਸੋਹਣੀ ਜੁੱਤੀ ਤੇ ਬੁਰਕਾ ਖਰੀਦਿਆ ਭਾਈ ਵਿਧੀ ਚੰਦ ਨੇ, ਬੁਰਕਾ ਬੀਬੀਆਂ ਵਾਲਾ, ਮੁਸਲਮਾਨ ਭੈਣ ਬੁਰਕਾ ਪਹਿਨਦੀਆਂ ਨੇ ਨਾ ਬੁਰਕਾ। ਕਿਸੇ ਨੂੰ ਕੀ ਪਤਾ ਵੀ ਆਪਣੇ ਘਰ ਵਾਲੀ ਨੂੰ ਖਰੀਦਣਾ, ਉਹਨੇ ਦੁਕਾਨਦਾਰ ਨੇ ਚੀਜ਼ ਵੇਚਣੀ। ਬਸ ਸ਼ਾਮ ਨੂੰ ਫਿਰ ਹੇਠ ਨੂੰ ਤਾਂ ਸ਼ਸਤਰ ਪਾਏ ਹੋਏ ਸੀ, ਉਹ ਭੈਣਾਂ ਵਾਲੀ ਜੁੱਤੀ ਪਾ ਲਈ, ਬੁਰਕਾ ਪਾ ਲਿਆ, ਸਲਵਾਰ ਪਾ ਲਈ, ਜਾਂ ਸੌਂ ਸੁੰਗੇ ਨਾ ਸਾਰੇ ਪਹਿਰੇ ਲੱਗੇ ਹੋਏ। ਬ ਕਿਸੇ ਨੂੰ ਨਹੀਂ ਪੁੱਛਿਆ, ਸਿੱਧਾ ਹੀ ਜਾਵੇ ਜਿੱਧਰ ਉਹ ਬੇਗਮਾਂ ਦਾ ਮਹਿਲ ਸੀ। ਪਹਿਰੇਦਾਰ ਪੁੱਛੇ ਕੌਣ ਹੈ, ਗਾਂ ਤੇ ਕਹਿੰਦਾ ਮੈਂ ਚੋਰ ਹੈ, ਅੱਜ ਖਿਆ ਖੋ ਸਤਨਾਮ ਅਖੇ ਚੋਰ ਹੈ। ਉਹ ਸਾੜੀ ਡਰ ਗਏ, ਹੋਏ ਕੋਈ ਬੇਗਮ ਹੈ ਕਿਹਨੂੰ ਛੇੜ ਬੈਠੇ ਆਪਾਂ, ਇੱਥੇ ਚੋਰ ਦਾ ਕੀ ਕੰਮ ਹੈ, ਤਾਂ ਕੋਈ ਬੇਗਮ ਹੈ ਬਾਦਸ਼ਾਹ ਦੀ। ਬਸ ਲੰਘ ਗਿਆ ਜੀ, ਕਿਸੇ ਨੇ ਨਹੀਂ ਪੁੱਛਿਆ, ਕਿਉਂਕਿ ਸੱਚ ਬੋਲਣਾ। ਬਸ ਅੰਦਰ ਗਿਆ, ਪਹਿਲਾਂ ਤਾਂ ਉਹ ਜਿਹਨਾਂ ਖਾਤਰ ਕਾਰਵਾਈ ਚੋਰੀ ਦੀ ਕੀਤੀ ਤੇ ਪਹਿਲਾਂ ਤਾਂ ਉਹ ਸੋਧੀਆਂ ਦੋ ਤਿੰਨ ਕੁ ਜਿਹੜੀਆਂ ਥੀਆਂ ਚਾੜਤੀਆਂ ਘਾਟ। ਬਸ ਚੀਕ ਚਿਹਾੜਾ ਪੈ ਗਿਆ, ਲੈ ਕੇ ਸਤਿਗੁਰਾਂ ਦੇ ਮਹਿਲਾਂ ਦੇ ਕੱਪੜੇ ਤੁਰ ਪਿਆ ਬੁਰਖੇ ਵਿੱਚ ਪਾ ਕੇ। ਫਿਰ ਵੇਖ ਲਓ ਰੌਲਾ, ਬਾਦਸ਼ਾਹ ਦੇ ਮਹਿਲ ਵਿੱਚ ਚੋਰੀ, ਫੌਜਾਂ ਸਿਪਾਹੀ ਪਿੱਛੇ ਲੱਗ ਗਈਆਂ ਸਾਰੀ ਰਾਤ, ਰਾਤ ਦਾ ਸਮਾਂ। ਤੇ ਜਦ ਘੇਰੇ ਵਿੱਚ ਆ ਗਿਆ ਨਾ ਭਾਈ ਵਿਧੀ ਚੰਦ ਵੀ ਹੁਣ ਫੜਿਆ ਜਾਣਾ, ਬਸ ਫਿਰ ਇੱਕ ਠਠਿਆਰੇ ਦੀ ਭੱਠੀ ਸੀ, ਬਹੁਤ ਵੱਡੀ ਭੱਠੀ ਜਿਹਦੇ ਵਿੱਚ ਦਾਣੇ ਮੂੰਗਫਲੀ ਭੁੰਨਦਾ ਸੀ ਠਠਿਆਰਾ। ਜਦ ਬਚਾਅ ਦਾ ਕੋਈ ਤਰੀਕਾ ਨਾ ਦਿਖਿਆ ਤੇ ਭਾਈ ਵਿਧੀ ਚੰਦ ਫਿਰ ਉਸ ਭੱਠੇ ਵਿੱਚ ਵੜ ਗਿਆ, ਵਿੱਚ ਅੱਗ ਗੁਰਮੁਖ ਪਿਆਰੇ ਉਹ ਤਪਦੀ ਭੱਠੀ। ਉਸੇ ਸਮੇਂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸੁੱਤੇ ਪਏ ਉੱਠ ਖੜੇ ਛੇਵੇਂ ਪਾਤਸ਼ਾਹ। ਪਹਿਰੇਦਾਰ ਕਹਿੰਦੇ ਮਹਾਰਾਜ ਹੁਕਮ, ਕਹਿੰਦੇ ਹੁਕਮ ਕੀ, ਛੇਤੀ ਪਾਣੀ ਦੀਆਂ ਬਾਲਟੀਆਂ ਲਿਆਓ। ਬਾ ਪਾਣੀ ਦੀਆਂ ਬਾਲਟੀਆਂ ਸਿੱਖ ਲਿਆਏ, ਚੌਂਕੜਾ ਮਾਰ ਕੇ ਬੈਠ ਗਏ ਹਰਗੋਬਿੰਦ ਸਾਹਿਬ। ਕਹਿੰਦੇ ਸਾਡੇ ਸਿਰ ਥੇ ਹੀ ਪਾਈ ਜਾਓ, ਅੱਜ ਕੇ ਆਖੋ ਸਤਿ, ਕਿੱਥੇ ਲਾਹੌਰ ਕਿੱਥੇ ਅੰਮ੍ਰਿਤਸਰ, ਉਹ ਸਿੱਖ ਪਾਈ ਗਏ। ਆਪਾਂ ਹੁੰਦੇ ਪਹਿਲਾਂ ਤਾਂ ਪਾਉਂਦੇ ਨਹੀਂ ਸੀ, ਸੱਚੇ ਪਾਤਸ਼ਾਹ ਕਿਤੇ ਹੁਣੀ ਨਹਾਉਣ ਦਾ ਟਾਈਮ ਹੈ, ਜੇ ਪਾਉਣ ਵੀ ਲੱਗ ਜਾਂਦੇ ਚਾਰ ਕੁ ਪਾ ਕੇ ਹਟ ਜਾਂਦੇ, ਬਥੇਰੀਆਂ ਹੋ ਗਈਆਂ। ਅੱਜ ਕੇ ਆਖੋ ਸਤਨਾਮ, ਕੋਈ ਸਿੱਖ ਪੁੱਛਦਾ ਸੱਚੇ ਪਾਤਸ਼ਾਹ ਕੱਪੜੇ ਤਾਂ ਖੋਲੋ ਜੇ ਨਹਾਉਣਾ, ਆਪਾਂ ਤਾਂ ਨੁਕਤਾ ਚ ਨਹੀਂ। ਉਹ ਪਾਈ ਗਏ ਪਾਣੀ, ਪਾਈ ਗਏ ਗੁਰਸਿੱਖ ਪਿਆਰਿਓ। ਤੇ ਇੰਨੇ ਨੂੰ ਬਾਬਾ ਬੁੱਢਾ ਜੀ ਆ ਗਏ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਆ ਕਿਹੜੀ ਖੇਡ ਵਰਤਾ ਰਹੇ ਹੋ, ਦੱਸ ਤਾਂ ਦਿਓ, ਸਣੀ ਕੱਪੜੀ ਮੇਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਹੋਈਆਂ ਨੇ, ਜਿਗਾ ਕਲੰਗੀ ਲੱਗੀ ਹੋਈ ਹੈ, ਨਹਾਉਣ ਦਾ ਅਜੇ ਸਮਾਂ ਨਹੀਂ ਹੈਗਾ। ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਦਿਨ ਚੜ੍ਹਨ ਦਿਓ, ਦੱਸਣ ਵਾਲੇ ਨਹੀਂ ਆ ਜਾਣ, ਦੱਸਣ ਵਾਲੇ ਨਹੀਂ ਆ ਜਾਣ। ਉਹ ਜਿਹੜੀ ਭੱਠੀ ਦੀ ਅੱਗ ਸੇਕ ਜਿਹਨੇ ਸਾੜਨਾ ਸੀ, ਬਸ ਉਹ ਹਰਗੋਬਿੰਦ ਸਿੰਘ ਨੇ ਆਪਣੇ ਸਰੀਰ ਤੇ ਸੇਕ ਚੱਲ ਲਿਆ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਸੁਖਮਨੀ ਸਾਹਿਬ ਕਿਤੇ ਐਵੇਂ ਨੀ, ਉਹ ਕਰ ਪ੍ਰਾਤ ਪਾਲ ਸਤਿਗੁਰ ਸਿੱਖ ਕੀ, ਕਰੇ ਪ੍ਰਤ ਪਾਲ ਸਤਿਗੁਰ ਸਿੱਖ ਕੀ, ਸੇਵਕ ਕੋ ਗੁਰ ਸਦਾ ਦਿਆਲ, ਸੇਵਕ ਪਿਆਰੇ ਹੋ ਕਰੇ ਪ੍ਰਤਪਾਲ ਸਤਿਗੁਰ ਸਿੱਖ ਕਰੇ ਪ੍ਰਤਪਾਲ ਸਤਿਗੁਰ ਸਿੱਖ ਕੀ ਪ੍ਰਤਪਾਲ ਵੀ ਕਿੰਨਾ ਚਿਰ ਕਰਦਾ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੇ ਘੰਟੇ ਦੋ ਘੰਟੇ ਨਹੀਂ ਕਿੰਨਾ ਤੁਹਾਡਾ ਸੱਜਣ ਮਿੱਤਰ ਹੋਵੇ ਦਿਨ ਚ ਕਿੰਨੀ ਵਾਰ ਭੁੱਲੋਗੇ ਪਰ ਜਿੰਨਾ ਚਿਰ ਉਹਦਾ ਸੇਵਕ ਜਿਉਂਦਾ ਸਵਾਸ ਸਵਾਸ ਗੁਰੂ ਯਾਦ ਰੱਖਦਾ ਮੇਰਾ ਹੈਗਾ ਜੀ ਨਾਲ ਕਿੱਥੇ ਅੰਮ੍ਰਿਤਸਰ ਕਿੱਥੇ ਲਾਹੌਰ ਦੂਏ ਦਿਨ ਆਏ ਭਾਈ ਵਿਧੀ ਚੰਦ ਜੀ ਅਤੇ ਪਹਿਲਾਂ ਕਹਿੰਦਾ ਗੁਰੂ ਜੀ ਨੂੰ ਫੇਰ ਮਿਲੂੰਗਾ ਪਹਿਲਾਂ ਬੀਬੀਆਂ ਦੇ ਕੱਪੜੇ ਦੇ ਆਵਾਂ ਉਹ ਕੱਪੜੇ ਭਿੱਜੇ ਹੋਏ ਭਿੱਜ ਗਏ ਕੱਪੜੇ ਇੰਨਾ ਪਾਣੀ ਪੈ ਰਿਹਾ ਸੀ ਅੰਮ੍ਰਿਤਸਰ ਪੁੱਜ ਰਿਹਾ ਸੀ ਲਾਹੌਰ ਅੱਜ ਕੇ ਆਖੋ ਸਰ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਇੱਥੋਂ ਦਾ ਕਠਾਲੇ ਦਾ ਬੋਲਿਆ ਟੈਲੀਫੋਨ ਸਾਡੇ ਕੋਲ ਲੁਧਿਆਣੇ ਪਟਿਆਲੇ ਜਦੇ ਚਲਿਆ ਜਾਂਦਾ ਇਹ ਝੂਠੀ ਸਰਕਾਰ ਦੀਆਂ ਤਾਰਾਂ ਨੇ ਉਹ ਸੱਚੀ ਸਰਕਾਰ ਤਾਂ ਪਤਾਲਾਂ ਵਿੱਚ ਪਹੁੰਚਾ ਦੇਵੇ ਆਕਾਸ਼ਾਂ 'ਤੇ ਪਹੁੰਚਾ ਦੇਵੇ ਜਿਵੇਂ ਇੱਥੇ ਦੀ ਆਵਾਜ਼ ਤਾਰਾਂ ਦੀ ਇੱਥੋਂ ਦੀ ਸਰਕਾਰ ਦੇ ਅਧੀਨ ਹੈ ਐਕਸਚੇਂਜ ਦੇ ਉਹ ਅਗੰਮੀ ਤਾਰਾਂ ਨੇ ਜਿਹੜੀਆਂ ਵਾਹਿਗੁਰੂ ਦੇ ਨਾਲ ਮਿਲਾਪ ਦੀਆਂ ਉਹ ਵੀ ਵਾਹਿਗੁਰੂ ਦੇ ਅਧੀਨ ਨੇ ਉਹ ਜਿੱਥੇ ਮਰਜ਼ੀ ਸੰਪਰਕ ਕਰ ਲੈਣ ਗੁਰਸਿੱਖ ਪਿਆਰਿਓ ਮਾਤਾਵਾਂ ਕਹਿੰਦੀਆਂ ਭਾਈ ਵਿਧੀ ਚੰਦ ਲੈ ਤਾਂ ਆਇਆ ਪਰ ਭਿੱਜੇ ਹੋਏ ਕਾਹਤੇ ਨੇ ਇਹ ਭਿੱਜ ਕਿੱਥੇ ਗਏ ਵਿਧੀ ਚੰਦ ਜੀ ਕਹਿੰਦੇ ਆ ਜਾਓ ਫਿਰ ਜੇ ਗੱਲ ਪੁੱਛਣੀ ਹੈ ਫਿਰ ਛੇਵੇਂ ਪਾਤਸ਼ਾਹ ਦੇ ਸਾਹਮਣੇ ਜਾਂ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਜਾ ਕੇ ਮਹਾਰਾਜ ਕਹਿੰਦੇ ਜੇ ਕੱਪੜੇ ਸਾੜੇ ਕੋਲ ਲਿਆਉਂਦਾ ਤਾਂ ਕਿਹੜਾ ਮੋੜਨ ਲੱਗੇ ਤੇ ਅੱਜ ਕੇ ਆਖੋ ਸਤਨਾ ਤੂੰ ਪਹਿਲਾਂ ਜਿਹੜਾ ਕੰਮ ਕਰਕੇ ਹੈ ਇੱਥੇ ਆ ਜਾਂਦਾ ਨਾਲੇ ਸੁਕਾ ਕੇ ਦੇ ਦਿੰਦੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਗੱਲ ਤਾਂ ਦੱਸੋ ਕੀ ਹੈ ਮੈਂ ਫਿਰ ਵਿਧੀ ਚੰਦ ਨੇ ਆਪੇ ਦੱਸੀ ਸਿੱਖੋ ਮੈਨੂੰ ਤਾਂ ਫੂਕ ਦਿੰਦੀ ਭੱਠੀ ਸਾੜ ਦਿੰਦੀ ਸਭ ਕੁਝ ਮੇਰਾ ਤਨ ਕੱਪੜੇ ਕੁਪੜੇ ਪਤਾ ਨਹੀਂ ਕਿੱਥੋਂ ਪਾਣੀ ਪਿਆ ਭੱਠੀ ਪਾਣੀ ਨਾਲ ਭਰ ਗਈ ਅੱਗ ਦੀ ਜਗ੍ਹਾ ਬਾਬਾ ਬੁੱਢਾ ਜੀ ਕਹਿੰਦੇ ਕਿੱਥੋਂ ਪੈਣਾ ਸੀ ਆ ਜਿਹੜਾ ਕੋਲ ਬੈਠਿਆ ਤੇ ਸਿਰ ਪਰੇ ਪੈਂਦਾ ਤਾ ਅੱਜ ਕੇ ਆਖੋ ਸਤਨਾਮ ਹੋਰ ਕਿੱਥੋਂ ਉੱਥੇ ਟਿਊਬਵੈਲ ਲੱਗ ਗਿਆ ਤੇਰੇ ਉੱਤੇ ਆ ਬਾਲਟੀਆਂ ਐਸੇ ਨੇ ਪਵਾਈਆਂ ਸਤਿਗੁਰ ਕਹਿੰਦੇ ਸਤਿਗੁਰ ਸਿਉਂ ਆ ਲਾਏ ਭੱਠੀ ਵਿੱਚ ਫਸਿਆ ਵਾ ਕਿਹਨੂੰ ਕਹਿੰਦਾ ਮੈਨੂੰ ਬਚਾਓ ਕੌਣ ਬਚਾਉਂਦਾ ਉੱਥੇ ਉਹ ਤਾਂ ਆਵਾਜ਼ ਮਾਰ ਦਿੱਤੀ ਵਾਹਿਗੁਰੂ ਨੂੰ ਕਿਉਂਕਿ ਵਾਹਿਗੁਰੂ ਨੇ ਬਚਾਉਣ ਵਾਸਤੇ ਕਿਤੋਂ ਆਉਣਾ ਨਹੀਂ ਉਹਨੇ ਬਾਲਟੀਆਂ ਨਹੀਂ ਟੋਲਣੀਆਂ ਵੀ ਅੱਗ ਬੁਝਾਵਾਂ ਉਹਨੇ ਨਲਕਾ ਨਹੀਂ ਵੇਖਣਾ ਕਿੱਥੇ ਕਹਿ ਇੱਥੇ ਤਾਂ ਅੱਗ ਬੁਝਾਉਣ ਵਾਲੇ ਆਉਣਗੇ ਪਾਈਪਾਂ ਫਿੱਟ ਕਰਨਗੇ ਉਹ ਤਾਂ ਭੈ ਵਿੱਚ ਪਾਵਣ ਵਹਿ ਸਦਬਾਓ ਭੈ ਵਿੱਚ ਚੱਲੇ ਉਹਨੇ ਤਾਂ ਹੁਕਮ ਕਰ ਦੇਣੇ ਇਹਨੂੰ ਸਾੜਨਾ ਨਹੀਂ ਹੈ ਅੱਜ ਕੇ ਆਖੋ ਸਤਨਾਮ ਕਟਾਲੇ ਤੇ ਫੜ ਲੈ ਗਿਆ ਥਾਣੇਦਾਰ ਪੁੱਠਾ ਲਟਕਾਉਣ ਲੱਗੇ ਥਾਣੇ 'ਚ ਐਸ ਪੀ ਦਾ ਹੁਕਮ ਆਇਆ ਛੱਡ ਦਿਓ ਇਹਨੂੰ ਹੱਥ ਨਹੀਂ ਲਾਉਣਾ ਘਰ ਛੱਡ ਕੇ ਜਾਣਗੇ ਅੱਜ ਕੇ ਆਖੋ ਸਤਨਾਮ ਉਹਦੇ ਤਾਂ ਹੁਕਮ ਵਿੱਚ ਹੈ ਜਿਵੇਂ ਇੱਥੇ ਦੇ ਹੁਕਮ ਵਿੱਚ ਚੱਲਦੇ ਹੈ ਸਰਕਾਰਾਂ ਦੇ ਭਗਤ ਕਬੀਰ ਜੀ ਨੂੰ ਬਨਾਰਸ ਕਾਂਸੀ ਵਿੱਚ ਸਿਕੰਦਰ ਲੋਧੀ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਉਹਨੂੰ ਫੜ ਕੇ ਲਿਆਓ ਬਾਹਮਣਾਂ ਨੇ ਵੀ ਉਹਦੀ ਸ਼ਿਕਾਇਤ ਕਰਤੀ ਮੁਸਲਮਾਨਾਂ ਨੇ ਵੀ ਕਰਤੀ ਦੋਵੇਂ ਧਿਰਾਂ ਸਿਕੰਦਰ ਲੋਧੀ ਦੇ ਪੇਸ਼ ਹੋ ਗਈਆਂ ਮੁਸਲਮਾਨ ਕਹਿੰਦੇ ਬਾਦਸ਼ਾਹ ਸ਼ਰ੍ਹਾਂ ਦੀ ਬੇਅਦਬੀ ਕਰਦਾ ਕਬੀਰ ਜੰਮਿਆ ਮੁਸਲਮਾਨਾਂ ਦੇ ਪੂਜਦਾ ਠਾਕਰਾਂ ਨੂੰ ਕਬੀਰ ਜੀ ਦਾ ਜਨਮ ਮੁਸਲਮਾਨਾਂ ਦੇ ਘਰ ਦਾ ਸੀ ਅਤੇ ਪੂਜਾ ਕਰਦਾ ਸੀ ਹਰੇ ਕ੍ਰਿਸ਼ਨ ਰਾਮ ਕ੍ਰਿਸ਼ਨ ਦੀ। ਨੰਬਰ ਦੋ, ਕਾਜੀ ਕਹਿੰਦੇ ਇਹ ਮੁਸਲਮਾਨ ਹੋ ਕੇ ਹਿੰਦੂ ਧਰਮ ਨੂੰ ਪੂਜਦਾ ਅਤੇ ਬ੍ਰਾਹਮਣ ਕਹਿੰਦੇ ਮਹਾਰਾਜ ਸ਼ੂਦਰ ਹੋ ਕੇ ਗੰਗਾ 'ਚ ਨਹਾਉਂਦਾ ਹੈ, ਅਖੇ ਹਕੋ ਸਤਨਾਮ, ਇਹਨੂੰ ਹੱਕੇ ਨਹੀਂ ਠਾਕਰਾਂ ਨੂੰ ਭੋਗ ਲਓ ਆਵੇ, ਇਹ ਤਾਂ ਬੇਅਦਬੀ ਕਰਦਾ ਸਾਡੇ ਠਾਕਰਾਂ ਦੀ। ਉਹ ਜਦ ਦੋਹਾਂ ਧਿਰਾਂ ਨੇ ਸ਼ਿਕਾਇਤ ਕੀਤੀ, ਬਾਦਸ਼ਾਹ ਕਹਿੰਦਾ ਲਿਆਓ ਬੰਨ ਕੇ। ਸਿਪਾਹੀ ਗਏ ਫੜ ਕੇ ਲਿਆਏ, ਸਿਕੰਦਰ ਲੋਧੀ ਬਾਦਸ਼ਾਹ ਐਸਾ ਕੱਟੜ ਹੋਇਆ ਨਾ ਗੁਰਮੁਖੋ, ਨੋਟ ਕਰਿਓ, 357,000 ਹਿੰਦੂ ਸਿਕੰਦਰ ਲੋਧੀ ਨੇ ਮੁਸਲਮਾਨ ਬਣਾਇਆ, 400,000 ਹਿੰਦੂ ਜਾਮਾ ਮਸਜਿਦ ਨੂੰ ਜਾਣ ਲੱਗਿਆ ਲਾਲ ਕਿਲੇ ਤੋਂ, ਉਹਦਾ ਹੁਕਮ ਸੀ ਮੇਰੇ ਘੋੜੇ ਦਾ ਪੌੜ ਧਰਤੀ 'ਤੇ ਨਹੀਂ ਲੱਗਣਾ ਚਾਹੀਦਾ, ਹਿੰਦੂਆਂ ਦੇ ਸਿਰਾਂ 'ਤੇ ਹੀ ਲੱਗਣਾ ਚਾਹੀਦਾ। ਐਂ ਬਿਛਾਏ ਹੋਏ ਸੀ ਹਿੰਦੂ ਵੱਢ ਵੱਢ ਕੇ, ਤਾਂ ਘੋੜੇ 'ਤੇ ਜਾਂਦਾ ਸੀ। ਇੰਨਾ ਜ਼ਾਲਮ ਬਾਦਸ਼ਾਹ ਹੋਇਆ ਸਿਕੰਦਰ ਲੋਧੀ, ਉਹਦੀ ਕਚਹਿਰੀ ਵਿੱਚ ਹੀ ਲਿਆ ਕੇ ਖੜਿਆ ਕਰਤਾ ਕਬੀਰ ਨੂੰ, ਉਹਨੂੰ ਪਤਾ ਹੀ ਨਹੀਂ ਸੀ। ਹੁਣ ਜਿਹੜਾ ਚੀਫ ਮਿਨਿਸਟਰ ਨਾਲ ਮਿਲਿਆ ਵਾ, ਉਹ ਸਿਪਾਹੀ ਦੇ ਘਰ ਜਾਂਦਾ ਕਿਆ ਡਰੂਗਾ, ਅੱਜ ਖੇ ਆਖੋ ਸਾਧਨਾਮ, ਉਹ ਤਾਂ ਦੁਨੀਆਂ ਦੇ ਭਾਵੇਂ ਬਾਦਸ਼ਾਹ ਦੀ ਕਚਹਿਰੀ ਸੀ, ਅਤੇ ਕਬੀਰ ਤਾਂ ਸਦਾ ਅਕਾਲ ਪੁਰਖ ਦੀ ਕਚਹਿਰੀ ਵਿੱਚ ਰਹਿੰਦਾ ਸੀ, ਉਹ ਤਾਂ ਰੱਬ ਦੀ ਕਚਹਿਰੀ ਵਿੱਚ ਰਹਿੰਦਾ ਸੀ, ਉੱਥੇ ਕਿਹਦਾ ਡਰ, ਕੋਈ ਭੈ ਨਹੀਂ ਗੁਰਸਿੱਖ ਪਿਆਰਿਓ। ਤਾਂ ਹੀ ਸਤਿਗੁਰਾਂ ਦੀ ਬਾਣੀ ਨੇ ਕਹਿ ਦਿੱਤਾ, ਉਹ ਪੰਡਿਤ ਸੂਰਮਾ ਛਤਰ ਪਤ ਰਾਜਾ, ਭਗਤ ਬਰਾਬਰ ਕੋਈ ਨਾ, ਮੇਰੇ ਪਿਆਰੇ ਭਗਤ ਬਰਾਬਰ ਕੋਈ ਨਾ, ਪਿਆਰੇ ਜੀ ਭਗਤ ਬਰਾਬਰ ਕੋਈ ਨਾ, ਭਗਤ ਬਰਾਬਰ ਕੋਈ, ਸੂਰਮਾ ਛਤਰ ਪਤ ਰਾਜਾ, ਭਗਤ ਬਰਾਬਰ ਕੋਈ ਨਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਸਤਿਗੁਰ ਕਹਿੰਦੇ ਕੋਈ ਹਰ ਸਮਾਨ ਨਹੀਂ ਰਾਜਾ, ਉਹ ਝੂਠੇ ਰਾਜੇ ਤੇ ਕਿੱਥੇ ਡਰਦਾ ਗੁਰਸਿੱਖ ਪਿਆਰੇ। ਉਹ ਰਾਮ ਨਾਲ ਖੜ ਗਿਆ ਕਬੀਰ ਜਾ ਕੇ, बादशाह हैरान है कि मेरे दरबार विच आया है, ना इन्हें सलाम बुलाई है, ना इन्हें झुक के सिजदा किया, इन्हें दोए काम नहीं किते। बादशाह कहिंदा बीबी भाई सानू सुनदा है तेनू नहीं सुनदा। जब कोई न्याणा रौला पाउंदा ना सारिआं नू सुन जांदा, लाउड स्पीकर थी भी जिहदी गोदी च रोंदा उहनू सुनदा ही नहीं। अज कोशा पता नहीं क्या बीमारी है, जिहदे कोल बैठा है उहनू बरादो नहीं बाहर नू ले जाओ। ਤਾਂ ਗੁਰਸਿੱਖ ਪਿਆਰਿਓ ਬਾਦਸ਼ਾਹ ਕਹਿੰਦਾ ਹੈ ਤਾਂ ਅਸਲ ਕੋਈ ਡਾਕੂ ਹੈ ਭਗਤ ਕਾਹਦੇ, ਜਿਹਨੂੰ ਬਾਦਸ਼ਾਹ ਦਾ ਭੈ ਨਹੀਂ ਹੈ ਲੋਕਾਂ ਤੋਂ ਕਿੱਥੇ ਡਰੂ। ਇਹ ਕਬੀਰ ਨੂੰ ਕਹਿੰਦਾ ਤੂੰ ਮੈਨੂੰ ਨਾ ਸਲਾਮ ਬੁਲਾਈ ਨਾ ਸਿਜਦਾ ਕੀਤਾ, ਤੈਨੂੰ ਪਤਾ ਨਹੀਂ ਬਾਦਸ਼ਾਹ ਸਿਕੰਦਰ ਲੋਧੀ ਦਾ ਦਰਬਾਰ ਹੈ। ਕਬੀਰ ਕਹਿੰਦਾ ਪਤਾ ਹੈ, ਪਰ ਤੈਨੂੰ ਸਲਾਮ ਮੈਂ ਤਾਂ ਨਹੀਂ ਬੁਲਾਈ, ਤੂੰ ਕੰਨਾਂ ਤੋਂ ਬੋਲਾ ਹੈ ਤੈਨੂੰ ਸੁਣਨਾ ਨਹੀਂ ਥਾ। ਇਹਨੂੰ ਕਹਿੰਦੇ ਭਗਤ, ਭਗਤ ਦੇ ਅਰਥ ਪਤਾ ਕੀ ਹੈ, ਭੈ ਜਮਾ ਗਤ, ਦੋ ਸ਼ਬਦਾਂ ਦਾ ਜੋੜ ਹੈ ਹਿੰਦੀ ਦਾ ਭਗਤ, ਜਿੱਥੇ ਤਮਾਮ ਡਰ ਖਤਮ ਹੋ ਜਾਣ ਉਹਨੂੰ ਭਗਤ ਕਹੀਦਾ। ਆਖੋ ਸਤਿਨਾਮ, ਭੈ ਗਤ, ਜਿੱਥੋਂ ਡਰ ਚਲਿਆ ਗਿਆ, ਗਤ ਕਹਿੰਦੇ ਚਲੇ ਜਾਣ। ਉਹ ਤੈਨੂੰ ਮੈਂ ਸਲਾਮ ਬੁਲਾਉਂਦਾ, ਤੂੰ ਤਾਂ ਬੋਲਾ ਤੈਨੂੰ ਸੁਣਿਆ ਹੀ ਨਹੀਂ ਸੀ, ਤੈਨੂੰ ਮੈਂ ਸਿਰ ਝੁਕਾਉਂਦਾ, ਤੂੰ ਅੰਨਾ ਤੈਨੂੰ ਦਿਖਣਾ ਨਹੀਂ ਸੀ, ਫਾਇਦਾ ਕੀ ਹੈ। ਸਿਕੰਦਰ ਲੋਧੀ ਨੂੰ ਆਹ ਗੱਲ ਕਹਿਣੀ, ਇੱਥੇ ਬੰਦੂਕਾਂ ਚੱਕੀ ਫਿਰਦੇ ਆ, ਸਿਪਾਹੀ ਮੂਹਰੇ ਬੋਲ ਨਹੀਂ ਹੁੰਦਾ, ਅੱਜ ਕੇ ਆਖੋ ਸਤਿਨਾਮ, ਠਾਣੇਦਾਰਾਂ 'ਤੇ ਕੰਬਦੇ ਫਿਰਦੇ ਆ, ਵੇਖੋ ਬੰਦੂਕਾਂ। ਆ ਜਿਹੜੀਆਂ ਬੰਦੂਕਾਂ ਸਾਡਾ ਲੈਣਾ ਚੱਕੀ ਫਿਰਦੇ ਨਾ, ਇਹਦੀਆਂ ਦੀਆਂ ਦੋ ਗੱਲਾਂ ਨੇ। ਪਹਿਲਾਂ ਤਾਂ ਇਹਨਾਂ 'ਚ ਚੱਲਣ ਵਾਲੀ ਕੋਈ ਨਹੀਂ ਹੈ, ਜਰ ਲੱਗੀ ਵੀ ਹੈ ਬੇਕਾਰ। ਜੇ ਕੋਈ ਚੱਲਣ ਵਾਲੀ ਹੈ ਫਿਰ ਚਲਾਉਣ ਵਾਲਾ ਨਹੀਂ ਹੈ, ਚਿਮਟਾ ਵਜਾਉਣ ਵਾਲਾ ਬੰਦੂਕ ਕਿੱਥੇ ਚਲਾ ਲੂਗਾ, ਅੱਜ ਕੇ ਆਖੋ ਸਤਿਨਾਮ। ਊਈਂ ਸੁਣਦੇ ਜੇ ਚੱਕੀ ਫਿਰਦੇ, ਜੇ ਚਲਾਊਗਾ ਤਾਂ ਕਿਸੇ ਆਪਣੇ ਜਸੇ ਲਈ ਮਾਰੂਗਾ, ਕਿਸੇ ਸ਼ਸਤਰ ਚਲਾਉਣਾ ਸਿਖਾਇਆ। ਉਹ ਗੁਰਮੁਖ ਪਿਆਰਿਓ ਸ਼ਸਤਰ ਰੱਖੋ ਸਾਰੇ, ਤੁਹਾਨੂੰ ਵੀ ਬੇਨਤੀ ਹੈ, ਖਾਲਸੇ ਨੂੰ ਸ਼ਸਤਰ ਧਾਰੀ, ਮੈਂ ਸ਼ਸਤਰਾਂ 'ਤੇ ਵਿਰੁੱਧ ਨਹੀਂ ਦਿਖਾਵੇ 'ਤੇ ਵਿਰੁੱਧ ਹੈ। ਸਾਰੇ ਸ਼ਸਤਰ ਰੱਖੋ ਪਰ ਇੱਕ ਨਿਯਮ ਬਣਾ ਲਓ ਸ਼ਸਤਰ ਦਾ, ਸ਼ਸਤਰ ਦਾ ਪਤਾ ਹੀ ਉਦੋਂ ਲੱਗੇ ਜਦੋਂ ਵਰਤ ਲਈਏ, ਪਹਿਲਾਂ ਨਾ ਪਤਾ ਹੋਵੇ ਵੀ ਤੇਰੇ ਕੋਲ ਹੈਗਾ। ਜੇ ਕਿਸੇ ਨੂੰ ਪਤਾ ਹੈ ਵੀ ਤੇਰੇ ਕੋਲ ਹੈਗਾ ਨਾ, ਉਹ ਇੰਤਜ਼ਾਮ ਕਰਕੇ ਹੀ ਆਊਗਾ, ਅੱਜ ਕੇ ਆਖੋ ਸਤਿਨਾਮ। ਜੇ ਕਿਸੇ ਨੂੰ ਪਤਾ ਵੀ ਮੀਂਹ ਪੈਂਦਾ ਛਤਰੀ ਲੈ ਕੇ ਹੀ ਤੁਰੂ ਬਈ, ਉਹ ਤੈਨੂੰ ਨਹੀਂ ਚਲਾਉਣ ਦਿੰਦਾ, ਫਿਰ ਪਹਿਲਾਂ ਆਪਣਾ ਹੀ ਕੰਮ ਕਰੂ। ਸ਼ਾਸਤਰ ਰੱਖੋ, ਇਹ ਤਾਂ ਪੜਦੇ ਦੀ ਚੀਜ਼ ਹੈ, ਪਤਾ ਹੀ ਉਦੋਂ ਲੱਗੇ ਵੀ ਵਰਤ ਲਿਆ, ਬਸ ਇਹਨੂੰ ਦਿਖਾਵਾ ਨਾ ਕਰੋ। ਗੁਰਸਿੱਖ ਪਿਆਰਿਓ ਅਸੀਂ ਊਈਂ ਸੁਣਗੇ ਪਾਈ ਫਿਰਦੇ ਹਾਂ, ਦਿਖਾਵਾ ਲਲਾ ਲਲਾ ਹੁੰਦੀ ਫਿਰਦੀ ਹੈ, ਕੋਈ ਬਾਜਾ ਸੰਤ ਵਜਾਉਂਦੇ ਉਹਦੇ ਆਲੇ ਦੁਆਲੇ ਵੀ ਛੇ ਖੜੇ ਹੈ, ਦੱਸ ਆਹ ਬਾਪ ਨਹੀਂ ਤੈਨੂੰ ਦਿਖਦਾ। ਜੇ ਇਹ ਨਾ ਤੈਨੂੰ ਬਚਾ ਸਕਿਆ, ਕੋਈ ਬੰਦੂਕਾਂ ਨਹੀਂ ਬਚਾ ਸਕਦੀਆਂ, ਕੋਈ ਪਹਿਰਾ ਨਹੀਂ ਬਚਾ ਸਕਦਾ। ਬਹੁ ਯਤਨ ਕਰਤਾ ਬਲਵੰਤ ਕਾਰੀ, ਸੇ ਬੰਤ ਸੂਰਾ ਚਤੁਰ ਦਿਸੈ, ਹੋਵੰਤ ਆ ਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਅਕਰਖ ਤੇ। ਰਾਜੇ ਨੇ ਸਮੁੰਦਰ ਵਿੱਚ ਘਰ ਬਣਾ ਲਿਆ, ਕੰਚ ਦਾ ਮਹਿਲ ਬਣਾ ਲਿਆ, ਕਿਉਂਕਿ ਕਹਿ ਦਿੱਤਾ ਸੀ ਸ੍ਰਿੰਗੀ ਰਿਖ ਨੇ ਤੈਨੂੰ ਸੱਪ ਡਸੂਗਾ, ਸੱਪ ਦੇ ਡੰਗ ਨਾਲ ਮਰੇਗਾ। ਤੇ ਗੁਰਸਿੱਖ ਪਿਆਰੇ ਉਹ ਕਹਿੰਦਾ ਕਹੀ ਜਾਣ ਇਹ ਜੇ ਸਾਧ ਸੱਪ ਮੇਰੇ ਕੋਲ ਕਿੱਥੇ ਆ ਜੂ। ਹੁਕਮ ਕਰਤਾ ਪਹਿਰਾ ਲਾ ਦੋ ਆਲੇ ਦੁਆਲੇ, ਸ਼ੀਸ਼ੇ ਦਾ ਮਹਿਲ ਸਮੁੰਦਰ ਦੇ ਵਿੱਚ, ਕਹਿੰਦਾ ਹਵਾ ਵੀ ਨਾ ਆਵੇ ਮੇਰੇ ਕੋਲ ਪੁੱਛੇ ਤੇ ਬਿਨਾ। ਗੁਰਸਿੱਖ ਪਿਆਰੇ ਉਹ ਜਦ ਸੱਤਵਾਂ ਦਿਨ ਆਇਆ ਸਮੁੰਦਰ ਦੇ ਪਾਣੀ ਤੇ, ਸੋਹਣਾ ਜਿਹਾ ਫੁੱਲ ਤੈਰਦਾ ਆਵੇ, ਬਹੁਤ ਸੁੰਦਰ ਫੁੱਲ, ਕਹਿੰਦਾ ਫੁੱਲਾਂ 'ਚ ਵੀ ਕਿਤੇ ਸੱਪ ਹੁੰਦੇ, ਚੱਕ ਲਿਆ ਅਤੇ ਫੁੱਲ ਨੂੰ ਚੱਕ ਕੇ ਆਪਾਂ ਨੇ ਮੂੰਹ 'ਚ ਥੋੜ੍ਹਾ ਪਾਉਣਾ, ਨਾਸਾਂ ਕੋਲ ਲਿਜਾਏਂਗੇ, ਕੰਨਾਂ ਕੋਲ ਥੋੜ੍ਹਾ ਲਿਜਾਈਦਾ ਫੁੱਲ, ਉਹ ਜਦ ਉਹਦੀ ਸੁਗੰਧੀ ਲੈਣ ਲੱਗਿਆ ਉਹਦੇ ਵਿੱਚ ਬੈਠਾ ਤਖਸ਼, ਸੰਸਕ੍ਰਿਤ ਦਾ ਸ਼ਬਦ ਹੈ ਜਿਹਨੂੰ ਤੁਸੀਂ ਤਖੀਨ ਆਗ ਕਹਿੰਦੇ ਹੋ, ਸਿਰਫ ਡੇਢ ਉਂਗਲ ਦਾ ਹੁੰਦਾ, ਜਿਹੜਾ ਡੇਢ ਉਂਗਲ ਤੋਂ ਵੱਜ ਪਏ ਉਹ ਤਖਸ਼ ਨਹੀਂ ਹੁੰਦਾ। ਤਖਸ਼ ਸੰਸਕ੍ਰਿਤ ਦਾ ਸ਼ਬਦ ਹੈ, ਡੇਢ ਉਂਗਲ ਲੰਬਾਈ। ਉਹ ਫੁੱਲ ਦੇ ਵਿੱਚ ਬੈਠਾ ਸੀ, ਨੱਕ ਦੇ ਵਿੱਚ ਮਾਰਿਆ ਡੰਗ, ਕੁਰਸੀ ਤੇ ਪਿੱਛੇ ਨੂੰ ਹੀ ਹੋ ਗਿਆ। ਅਜਿਹੇ ਸਤਨਾਮ ਬਹੁਤ ਯਤਨ ਕਰਤਾ, ਬੜੇ ਯਤਨ ਕੀਤੇ, ਬਲਵੰਤਕਾਰੀ, ਬੜੇ ਬੜੇ ਸੂਰਵੀਰ ਯੋਧੇ, ਸੇਵੰਤ ਸੂਰਾ ਚਤੁਰ ਦਿਸੇ ਚਾਰ ਚੁਫੇਰੇ ਪਹਿਰੇ ਲਾ ਦਿੱਤੇ। ਉਹ ਚਲੋ ਉਹਦੀ ਗੱਲ ਛੱਡੋ, ਆ ਚੰਡੀਗੜ੍ਹ ਕਿਆ ਭਾਣਾ ਵਰਤਿਆ ਸਭ ਨੂੰ ਪਤਾ ਤੁਹਾਨੂੰ, ਗੁਰਮੁਖ ਪਿਆਰੇ ਸਤਿਕਾਰ ਯੋਗ, ਕਿਉਂਕਿ ਚੜ੍ਹਾਈ ਕਰ ਗਿਆ, ਉਹਨੂੰ ਕਿਸੇ ਨੂੰ ਮਾੜਾ ਨਹੀਂ ਕਹੀਦਾ ਜਿਹੜਾ ਚੜ੍ਹਾਈ ਕਰ ਜਾਵੇ। ਸਰਦਾਰ ਬੇਅੰਤ ਸਿੰਘ ਜੀ, ਚੀਫ ਮਿਨਿਸਟਰ ਪੰਜਾਬ, ਉਹਨੂੰ ਬੰਦੇ ਨੇ ਤਾਂ ਕੀ ਮਿਲਣਾ, ਹਵਾ ਵੀ ਪੁੱਛ ਕੇ ਲੰਘਦੀ ਤੀ ਵੀ ਬੇਅੰਤ ਸਿੰਘ ਕੋਲ ਜਾਇਆ ਵਾ, ਇੰਨਾ ਪਹਿਲਾ ਚੱਪਾ ਚੱਪਾ ਤੇ ਇੱਕ 47 ਅਸਾਲਟਾਂ ਬੰਦੂਕਾਂ ਗੰਨਾ, ਕੋਈ ਚਿੜੀ ਵੀ ਨਹੀਂ ਸੀ ਲੰਘ ਸਕਦੀ। ਉਹ ਪਤਾ ਲੱਗੇ ਨਹੀਂ ਜਦ ਭਾਣਾ ਵਰਤ ਗਿਆ। ਅੱਜ ਕਿਹਾ ਕੋ ਸਤਨਾਮ, ਆ ਤੁਹਾਡੇ ਸਾਹਮਣੇ ਦੀ ਗੱਲ ਹੈ, ਇਹ ਜਿਹੜੀਆਂ ਬੰਦੂਕਾਂ ਬਦਾਖਾਂ ਸਰੀਰ ਦੀ ਰੱਖਿਆ ਕਰਦੀਆਂ, ਮੌਤ ਦੀਆਂ ਨਹੀਂ ਕਰ ਸਕਦੀਆਂ। ਕਾਲ ਤੋਂ ਰੱਖਿਆ ਕਰਨ ਵਾਲਾ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਾ ਜੰਮੇ ਹੀ ਨਹੀਂ ਗੁਰਸਿੱਖ ਪਿਆ, ਜਿਹੜਾ ਮੌਤ ਤੋਂ ਬਚਾਲਵੇ ਸਾਨੂੰ ਨਾ ਕਦੇ ਨਹੀਂ। ਇਹ ਤਾਂ ਸਰੀਰ ਦੇ ਨੇ, ਬਾਡੀ ਗਾਰਡ, ਬਾਡੀ ਨਾਮ ਹੈ ਸਰੀਰ ਦਾ, ਗਾਰਡ ਨਾਮ ਹੈ ਰੱਖਣ ਵਾਲੇ ਦਾ, ਇਹ ਨੇ ਸਰੀਰ ਦੇ ਰੱਖਣ ਵਾਲੇ। ਇਹ 'ਚ ਹੁਣ ਦੋ ਨੁਕਤੇ ਹੋਰ ਸੁਣ ਲਓ, ਜਿਹੜਾ ਤੁਹਾਡਾ ਬਾਡੀ ਗਾਰਡ ਹੋਊ ਉਹ ਬਾਡੀ ਦਾ ਗਾਰਡ ਹੈ ਨਾ, ਉਹਨੇ ਪਹਿਲਾਂ ਤੁਹਾਡੀ ਬਾਡੀ ਨਹੀਂ ਦੇਖਣੀ, ਉਹਦੀ ਵੀ ਹੈਗੀ, ਉਹਨੇ ਆਪਣਾ ਵੀ ਬਚਣਾ ਹੈ। ਅੱਜ ਕੇ ਆਖੋ ਸਤਨਾਮ, ਬਾਡੀ ਉਦੋਂ ਪਹਿਲਾਂ ਆਪਣੀ ਬਚਾਊਗਾ, ਤੇਰੀ ਬਚਾਊ, ਉਹਨੇ ਮਰਨਾ ਤੇਰੇ ਪਿੱਛੇ। ਉਹ ਬਾਡੀ ਗਾਰਡ ਹੈ, ਉਹਨੇ ਪਹਿਲਾਂ ਆਪਣੀ ਬਾਡੀ ਦੇਖਣੀ ਹੈ ਵੀ ਮੈਂ ਬਚਾਂ। ਨੰਬਰ 2 ਉਹ ਹੈ ਬਾਡੀ ਗਾਰਡ, ਬਾਡੀ ਤਾਂ ਫਿਰ ਵੀ ਕੋਲੇ ਪਈ ਹੁੰਦੀ ਹੈ। ਅੱਜ ਕੇ ਆਖੋ ਸਤਨਾਮ, ਕਰੀ ਜਾਵੇ ਉਹਦੀਆਂ ਪਰਕਰਮਾ। ਕੋਈ ਅੱਜ ਤੱਕ ਡੈਥ ਗਾਰਡ ਨਹੀਂ ਬਣਿਆ ਦੁਨੀਆਂ ਵਿੱਚ ਕਿ ਕਾਲ ਤੋਂ ਬਚਾ ਸਕੇ ਬੰਦੇ ਨੂੰ ਬੰਦਾ। ਜੇ ਬੰਦੇ ਨੂੰ ਕੋਈ ਬਚਾਉਣ ਵਾਲਾ ਹੁੰਦਾ ਤਾਂ ਮਰਦਾ ਕੌਣ? ਗੁਰਸਿੱਖ ਪਿਆਰਿਓ, ਉਹ ਬਚਾਉਣ ਵਾਲਾ ਹੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ, ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ। ਉਹ ਸੀ ਕਬੀਰ ਜੀ ਨਾ ਸਾਰਾ ਭੈ ਚੱਕ ਹੋ ਗਿਆ, ਕਹਿੰਦਾ ਤੂੰ ਅੰਨਾ ਬੋਲੈ। ਸਿਕੰਦਰ ਲੋਧੀ ਨੂੰ ਇਹ ਗੱਲ ਕਹਿਣੀ ਸਿਖਾਲੀ ਗੱਲ ਨਹੀਂ, ਤੈਨੂੰ ਕੰਨਾਂ ਤੋਂ ਸੁਣਦਾ ਨਹੀਂ ਕਿਉਂਕਿ ਬਾਣੀ ਨੇ ਕਹਿ ਦਿੱਤਾ ਅਤ ਅੰਨਾ ਬੋਲਾ ਮਾਇਆ ਤਾਰੀ, ਅੰਨਾ ਬੋਲਾ ਮਾਇਆ ਤਾਰੀ, ਦੇ ਸ਼ਬਦ ਕੌਣ ਕਹਿ ਸਕਦਾ ਭਗਤ ਜਿਹਨੂੰ ਕਿਸੇ ਦਾ ਭੈ ਨਾ। ਕਿਸੇ ਦਾ ਭੈ ਕਿਹਨੂੰ ਨਹੀਂ ਹੋਣਾ ਜਿਹਨੂੰ ਰੱਬ ਦਾ ਭੈ ਹੋਵੇ। ਅੱਜ ਕੇ ਆਖੋ ਰੱਬ ਦਾ ਭੈ ਲੈ ਲਓ ਤੇ ਜੱਗ ਦਾ ਭੈ ਦੂਰ ਹੋ ਜੂ। ਤਾਂ ਗੁਰਸਿੱਖ ਪਿਆਰਿਓ, ਆਮ ਸ਼੍ਰੀ ਲਓ, ਹੁਣ ਮੈਨੂੰ ਤਾਂ ਪਤਾ ਹੀ ਨਹੀਂ ਰਿਹਾ ਵੀ ਕਾਹਦਾ ਪ੍ਰਸੰਗ ਤਾ। ਫੇਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਕਬੀਰ ਸਾਹਿਬ ਨਿਰਭੈ ਸੀ, ਨਿਰਭੈ। ਨਿਰਭੈ ਕਦ ਬਣੋਗੇ? ਨਿਰਭੈ ਨਾਲ ਜੁੜੋਗੇ। ਆਪਾਂ ਮਿੱਤਰ ਦੋਸਤ ਬਣਾਈ ਫਿਰਦੇ ਹਾਂ, MLA ਨੂੰ, ਥਾਣੇਦਾਰਾਂ ਨੂੰ, ਵਜ਼ੀਰਾਂ ਨੂੰ, ਉਹ ਵਿਚਾਰੇ ਆਪ ਗੋਲੀਆਂ ਖਾ ਕੇ ਸੌਂਦੇ ਹੈ। ਅਖੇ ਆਖੋ ਸਤਨਾਮ। ਥੋੜਾ ਭੈ ਕਿੱਥੇ ਚੱਕ ਦੇਣਗੇ ਜਿਹੜੇ ਆਪੇ ਮੌਤ ਤੋਂ ਡਰਦੇ ਫਿਰਦੇ। ਨਿਰਭਉ ਜਪੈ ਸਗਲ ਭਉ ਮਿਟੈ। ਕਬੀਰ ਕਹਿੰਦਾ ਤੂੰ ਅੰਨਾ ਹੈ, ਬੋਲਾ ਹੈ। ਬਾ ਬਾਦਸ਼ਾਹ ਨੂੰ ਆਹ ਗੱਲ ਕਹਿਣੀ, ਕਹਿੰਦਾ ਫੜੋ ਇਹਨੂੰ, ਇਹਦੀਆਂ ਲੱਤਾਂ ਪਹਾਂ ਨੂੰ ਪਾਓ ਬੇੜੀਆਂ, ਇਹਨੂੰ ਸਿੜੋ ਗੰਗਾ ਦੇ ਵਿੱਚ ਜਾ ਕੇ। ਹੋ ਕਬੀਰ ਸਾਹਿਬ ਬੰਨ ਲਿਆ ਵਿਚਾਰਾ, ਸਿੱਟ ਕੇ ਬੇੜੀ ਦੇ ਵਿੱਚ ਲੈ ਗਏ ਗੰਗਾ ਦੇ ਗੱਬੇ, ਤੇ ਸਿਪਾਹੀਆਂ ਨੇ ਚੱਕ ਕੇ ਕਬੀਰ ਨੂੰ, ਨਿਰਦੋਸ਼ ਨੂੰ, ਰੱਬ ਦੇ ਪਿਆਰੇ ਨੂੰ ਸਿੱਟਤਾ ਗੰਗਾ ਦੇ ਵਿੱਚ। ਉਹ ਜਦ ਸਿੱਟ ਕੇ ਆਏ ਨਾ ਗੁਰਮੁਖ ਪਿਆਰਿਓ, ਉਹ ਤਾਂ ਬਾਅਦ ਵਿੱਚ ਆਏ, ਕਬੀਰ ਪਹਿਲਾਂ ਹੀ ਕੰਢੇ ਤੇ ਬੈਠਾ। ਉਹ ਬਾਅਦ ਵਿੱਚ ਆਏ, ਕਬੀਰ ਪਹਿਲਾਂ ਹੀ ਬੈਠਾ। ਤਾਂ ਗੁਰਸਿੱਖ ਪਿਆਰਿਓ, ਉਹ ਜਦ ਬੈਠਾ ਵੇਖਿਆ ਸਿਪਾਹੀਆਂ ਨੇ, ਅੱਧੇ ਤਾਂ ਕਹਿੰਦੇ ਉਹੀ ਹੈ, ਅੱਧੇ ਕਹਿੰਦੇ ਮੂਰਖੋ ਕਿਵੇਂ ਨਿਕਲਿਆ, ਉਹ ਤਾਂ ਬੰਨ ਕੇ ਸਿੱਟਿਆ, ਹੱਥ ਪੈਰ ਬੰਨੇ ਹੋਏ ਤੇ। ਉਹ ਨਹੀਂ ਕਹਿੰਦੇ, ਅਸੀਂ ਜਾਣਦੇ ਹਾਂ ਉਹੀ ਹੈ। ਉਹ ਦੂਜੇ ਕਹਿੰਦੇ ਮੂਰਖ ਬਣ ਗਏ, ਜੇ ਨਿਕਲ ਵੀ ਆਉਂਦਾ ਤੇ ਕੱਪੜੇ ਤਾਂ ਭਿੱਜੇ ਹੁੰਦੇ, ਤੂੰ ਵੀ ਸੁੱਕਾ ਬੈਠਾ ਹੈ। ਚਲੋ ਕਹਿੰਦੇ ਆਪਾਂ ਨੂੰ ਕੀ ਲੈਣਾ, ਫੜੋ ਇਹਨੂੰ ਫੇਰ ਲੈ ਚੱਲੋ। ਬਾਦਸ਼ਾਹ ਕਿਤੇ ਇਹ ਨਾ ਕਵੇ ਕਿ ਰਿਸ਼ਵਤ ਲੈ ਕੇ ਛੱਡਤਾ, ਉਹਨੂੰ ਦੁਬਾਰਾ ਫੜ ਲਿਆ ਹੈ। ਬਾਦਸ਼ਾਹ ਕਹਿੰਦੇ ਇਹਨੂੰ ਕਿਉਂ ਲਿਆ, ਸਿੱਟਿਆ ਕਿਉਂ ਨਹੀਂ? ਸਿਪਾਹੀ ਕਹਿੰਦੇ ਬਾਦਸ਼ਾਹ ਸਿੱਟਿਆ ਹੱਥ ਪੈਰ ਬੰਨ ਕੇ, ਪਰ ਅਸੀਂ ਬਾਅਦ ਵਿੱਚ ਆਏ, ਇਹ ਕੰਢੇ ਤੇ ਪਹਿਲਾਂ ਹੀ ਬੈਠਾ, ਔਰ ਬੈਠਾ ਵੀ ਸੁੱਕੇ ਕੱਪੜੀ। ਬਾਦਸ਼ਾਹ ਕਹਿੰਦਾ ਕਬੀਰ ਗੱਲ ਕੀ ਹੋਈ, ਗੰਗਾ 'ਚ ਡੁੱਬਿਆ ਕਿਉਂ ਨਹੀਂ ਤੂੰ, ਕੱਪੜੇ ਕਿਉਂ ਨਹੀਂ ਭਿੱਜੇ? ਕਬੀਰ ਸਾਹਿਬ ਕਹਿੰਦਾ ਬਾਦਸ਼ਾਹ ਐਂ ਦੱਸ ਵੀ ਇਹਨਾਂ ਸਿਪਾਹੀਆਂ ਨੇ ਮੈਨੂੰ ਸਿੱਟਿਆ ਕਾਹਤੇ ਤਾਂ, ਕਿਉਂ ਸਿੱਟਿਆ ਮੈਨੂੰ? ਉਹ ਬਾਦਸ਼ਾਹ ਸਿਕੰਦਰ ਲੋਧੀ ਕਹਿੰਦਾ ਕਬੀਰ ਇਹਨਾਂ ਨੇ ਥੋੜੋ ਸਿੱਟਿਆ, ਇਹਨਾਂ ਨੇ ਮੇਰਾ ਹੁਕਮ ਮੰਨਿਆ, ਇਹ ਮੇਰੇ ਹੁਕਮ ਵੀ ਚੱਲਦੇ ਨੇ, ਮੇਰੇ ਹੁਕਮ ਨਾਲ ਤੈਨੂੰ ਸਿੱਟਿਆ। ਕਬੀਰ ਸਾਹਿਬ ਕਹਿੰਦੇ ਮੂਰਖਾ, ਜਿਵੇਂ ਸਿਪਾਹੀ ਤੇਰੇ ਹੁਕਮ ਵੀ ਚੱਲਦੇ ਨੇ, ਗੰਗਾ ਵੀ ਕਿਸੇ ਦੇ ਹੁਕਮ ਵੀ ਚੱਲਦੀ ਹੈ। ਅੱਜ ਕੇ ਆਖੋ ਸਾਹਿਬ, ਉਹ ਕਿਤੇ ਆਪੇ ਤੁਰੀ ਫਿਰਦੀ ਹੈ? ਭੈ ਵਿੱਚ ਪਵਣ ਵਹਿਸ, ਭੈ ਵਿੱਚ ਚੱਲੇ ਲੱਖ ਦਰਿਆ, ਤੇਰੇ ਹੁਕਮ ਵੀ ਤੇਰੇ ਸਿਪਾਹੀ, ਇਹ ਪੌਣ ਪਾਣੀ ਅੱਗ ਧਰਤੀ ਕਾਸ ਵਾਹਿਗੁਰੂ ਦੇ ਹੁਕਮ ਵਿੱਚ, ਤੂੰ ਹੁਕਮ ਦਿੱਤਾ ਸਿੱਟਿਓ, ਮੇਰੇ ਵਾਹਿਗੁਰੂ ਨੇ ਗੰਗਾ ਨੂੰ ਹੁਕਮ ਦੇ ਤਾ ਇਹਨੂੰ ਡੋਬਣਾ ਨਹੀਂ, ਤੇਰਾ ਹੁਕਮ ਤੇਰੇ ਸਿਪਾਹੀਆਂ ਨੇ ਮੰਨਿਆ, ਮੇਰੇ ਵਾਹਿਗੁਰੂ ਦਾ ਹੁਕਮ ਮੇਰੀ ਗੰਗਾ ਨੇ ਮੰਨਿਆ, ਉਹਦੇ ਹੁਕਮ। ਉੱਥੇ ਕਬੀਰ ਨੂੰ ਕੌਣ ਬਚਾਉਂਦਾ? ਕੋਈ ਭੈਣ ਭਾਈ ਜਾ ਕੇ ਕੱਢਦਾ? ਉਹ ਤਾਂ ਸਰਕਾਰੀ ਹੁਕਮ ਨਾਲ ਡੋਬਿਆ ਗਿਆ ਸੀ। ਪਰ ਸਾਨੂੰ ਗੁਰੂ ਮਹਾਰਾਜ ਕਹਿੰਦੇ ਸਿੱਖ ਲੱਗੀ ਹੈ ਝੜੀ ਮੋਹ ਦੀ, ਚੱਖੜ ਆਇਆ ਲੋਭ ਦਾ, ਤ੍ਰਿਸ਼ਨਾ ਦਾ ਆਇਆ ਹੜ, ਕਾਮਨਾਵਾਂ ਦੇ ਚੱਲਦੇ ਨੇ ਤਰੰਗਾਂ ਛੱਲਾਂ ਉੱਠ ਰਹੀਆਂ ਨੇ, ਇੱਕੋ ਬਚਾਊਗਾ ਤੈਨੂੰ, ਸਤਿਗੁਰ ਨੂੰ ਅਰਦਾਸ ਕਰ ਲੈ, ਮੈਨੂੰ ਜਿਉਂ ਭਾਵੈ ਤਿਉਂ ਰਾਖ ਲੈ, ਸਤਿਗੁਰ ਸਿਉ ਆ ਲਾਏ ਬੇੜੇ ਡੁੱਬਣ ਨਾਹੇ ਭਾਓ। ਫਿਰ ਤੇਰਾ ਜ਼ਿੰਦਗੀ ਦਾ ਬੇੜਾ, ਜਿਹੜਾ ਫਰੀਦ ਸਾਹਿਬ ਨੇ ਆਖਿਆ ਸੀ, ਗੁਰੂ ਨਾਨਕ ਤਿੰਨ ਵਾਰ ਗਏ ਫਰੀਦ ਦੀ ਕਬਰ ਤੇ, ਤਿੰਨ ਵਾਰ ਜ਼ਿਲ੍ਹਾ ਮੁਲਤਾਨ ਪਾਕ ਪਟਨ, ਤਿੰਨ ਵਾਰ ਮਹਾਰਾਜ ਗਏ ਉਹਦੀ ਕਬਰ ਤੇ, ਉੱਥੋਂ ਹੀ ਬਾਣੀ ਮਿਲੀ ਹੈ ਗੁਰੂ ਨਾਨਕ ਨੂੰ। ਫਰੀਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਦੇ ਅਵਤਾਰ ਤੋਂ 150 ਸਾਲ ਪਹਿਲਾਂ ਚੜ੍ਹਾਈ ਕਰ ਚੁੱਕੇ ਸੀ। ਫਰੀਦ ਨਹੀਂ ਬਾਬੇ ਨਾਨਕ ਨੂੰ ਮਿਲਿਆ, 150 ਸਾਲ ਪਹਿਲਾਂ ਹੋਇਆ ਬਾਬਾ ਫਰੀਦ ਗੁਰੂ ਨਾਨਕ ਨੂੰ ਮਿਲਿਆ। ਫਰੀਦ ਦਾ ਪੋਤਾ ਸ਼ੇਖ ਇਬਰਾਹਿਮ ਜਿਹੜਾ ਉਸ ਸਮੇਂ ਗੱਦੀ 'ਤੇ ਮਹੰਤ ਸੀ, ਗੱਦੀ ਚੱਲਦੀ ਹੈ ਉਹਨਾਂ ਦੀ, ਸ਼ੇਖ ਇਬਰਾਹਿਮ ਨਾਲ 3 ਵਾਰ ਗੋਸ਼ਟੀ ਹੋਈ ਹੈ ਬਾਬੇ ਨਾਨਕ ਦੀ। 3 ਵਾਰ ਕਿਉਂ ਗਏ? ਉਹ ਤੋਂ ਸਤਿਗੁਰਾਂ ਦੀ ਬਾਣੀ ਲੈਣੀ ਸੀ, ਉਹ ਤੋਂ ਪੱਕੀ ਬਾਣੀ ਲੈਣੀ ਸੀ ਗੁਰਸਿੱਖ ਪਿਆਰੇ ਉਹ ਫਰੀਦ ਸਾਹਿਬ ਦੀ। 3 ਵਾਰ ਗਏ, ਉਹਨੇ ਵੀ ਸਵਾਲ ਕੀਤਾ ਸੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਾ ਵੀ ਉਛਲੈ ਤਬ ਤੜਨ ਦੁਹੇਲਾ। ਕਿਵੇਂ ਤਰੂਗਾ ਮਨੁੱਖ, ਮੋਹ ਲੋਭ ਤ੍ਰਿਸ਼ਨਾ ਦੇ ਝੱਖੜ ਤੂਫਾਨ ਚੱਲ ਰਹੇ ਨੇ, ਹੜ ਆਇਆ ਹੋਇਆ। ਗੁਰੂ ਨਾਨਕ ਨੇ ਜਵਾਬ ਕੀ ਦਿੱਤਾ ਸੀ, ਜਪ ਤਪ ਕਾ ਬੰਦ ਬੇੜਲਾ। ਇਹ ਜੇ ਤ੍ਰਿਸ਼ਨਾ ਦੇ ਹੜ ਵਿੱਚੋਂ, ਲੋਭ ਦੇ ਝੱਖੜ ਵਿੱਚੋਂ, ਮੋਹ ਦੀ ਝੜੀ ਵਿੱਚੋਂ ਤੂੰ ਲੰਘਣਾ ਤਾਂ ਵਾਹਿਗੁਰੂ ਦੇ ਨਾਮ ਦਾ ਬੇੜਾ ਬੰਨ ਲੈ। ਅੱਜ ਕੇ ਆਖੋ ਸਤਨਾਮ, ਜਪ ਤਪ ਕਾ ਬੰਦ ਬੇੜ ਲਾ, ਜਿਤ ਲੰਘੈ ਬਹੇਲਾ, ਉਹ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਇਹ ਵਾਹਿਗੁਰੂ ਦੇ ਨਾਮ ਦਾ ਜਿਹੜਾ ਬੇੜਾ ਹੈ, ਨਾ ਇਹਨੂੰ ਛੱਲਾਂ ਰੋਕ ਸਕਦੀਆਂ ਨੇ, ਨਾ ਇਹਨੂੰ ਹੜ ਹਿਲਾ ਸਕਦਾ, ਨਾ ਇਹਨੂੰ ਤੂਫਾਨ ਡੋਬ ਸਕਦੇ। ਉਸ ਵਾਹਿਗੁਰੂ ਨੂੰ ਆਵਾਜ਼ ਦੇਣੀ, ਆਵਾਜ਼ ਦੇਣੀ ਓ ਹੈ, ਜਾਂ ਤੂੰ ਜਪਜੀ ਸਾਹਿਬ ਪੜ੍ਹਦੇ ਗੁਰੂ ਨੂੰ ਆਵਾਜ਼ਾਂ ਮਾਰਦੇ, ਜਾਂ ਤੂੰ ਰਹਿ ਰਾਸ ਪੜ੍ਹਦੇ ਸਤਿਗੁਰਾਂ ਨੂੰ ਆਵਾਜ਼ਾਂ ਮਾਰਦੇ, ਜਾਂ ਤੂੰ ਗੁਰੂ ਕੀ ਬਾਣੀ ਗਾਉਂਦੇ, ਇਹ ਸਤਿਗੁਰਾਂ ਦੇ ਨਾਲ ਤੂੰ ਗੱਲਾਂ ਕਰਦੇ ਭਾਈ। ਭਾਵੇਂ ਬਾਰਿਸ਼ ਸੀ, ਮੌਸਮ ਚੰਗਾ ਹੈ, ਮਹਾਰਾਜ ਨੇ ਸੁਹਾਵਣਾ ਬਣਾ ਦਿੱਤਾ, ਪਰ ਆਪਾਂ ਨੂੰ ਜਿਹੜਾ ਹੁਕਮ ਹੈ ਉਹ ਨਿੱਤ ਵਾਸਤੇ ਹੈ। ਇੱਕ ਦਿਨ ਮੀਂਹ ਪੈਂਦਾ ਨਾ ਵੇਖ, ਇੱਕ ਦਿਨ ਝੱਖੜ ਆਇਆ ਨਾ ਵੇਖ, ਇੱਕ ਦਿਨ ਹੜ੍ਹ ਨਹੀਂ ਆਉਣਾ, ਇਹ ਤਾਂ ਤੇਰੀ ਜ਼ਿੰਦਗੀ ਸਾਰਾ ਦਿਨੇ ਕੰਮ ਚੱਲ ਰਿਹਾ। ਮੋਹ ਖਹਿੜਾ ਨਹੀਂ ਛੱਡਦਾ, ਲੋਭ ਖਹਿੜਾ ਨਹੀਂ ਛੱਡਦੀ, ਤ੍ਰਿਸ਼ਨਾ ਖਹਿੜਾ ਨਹੀਂ ਛੱਡਦਾ। ਇਹਨਾਂ ਝੱਖੜਾਂ ਵਿੱਚੋਂ ਨਿਕਲ ਜਾਵੇਂਗਾ ਜੇ ਗੁਰੂ ਦਾ ਬਚਨ ਮੰਨੇਗਾ। ਜਪ ਮਨ ਸਤਨਾਮ ਸਦਾ ਸਤ, ਜਪ ਮਨ ਸਦਾ ਸਤਨਾਮ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਹਾਲਤ ਪਾਲਤ ਮੁਖ ਉਜਲ ਹੋਈ ਹੈ, ਪੁਰਖ ਨਿਰੰਜਨਾ ਜਪ ਮਨ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ, ਸਿੱਖ ਨੇ ਇੱਕ ਦਿਨ ਦਾ ਮੀਂਹ ਨਹੀਂ ਵੇਖਣਾ, ਇੱਕ ਦਿਨ ਦਾ ਚਿੱਕੜ ਨਹੀਂ ਵੇਖਣਾ, ਇੱਕ ਦਿਨ ਦਾ ਹੜ੍ਹ ਨਹੀਂ ਵੇਖਣਾ। ਮਹਾਰਾਜ ਕਹਿੰਦੇ ਸਿੱਖਾ, ਇਹ ਤਾਂ ਨਿੱਤ ਹੋ ਰਿਹਾ ਤੇਰੇ ਨਾਲ, ਅਤੇ ਨਿੱਤ ਬਚਣ ਖਾਤਰ ਨਿੱਤ ਹੀ ਸਤਿਗੁਰਾਂ ਦੇ ਚਰਨਾਂ ਦਾ ਆਸਰਾ ਚਾਹੀਦਾ। ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਬੇੜਾ ਬਹੁਤ ਕੈਸਾ ਪਾਇਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਹ ਸਾਹ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਹਾ ਨ ਸਾਕੈ ਜਾਲੇ, ਨਿਰਧਨ ਕਉ ਧਨ ਅੰਧਲੇ ਕਉ ਟਿਕ ਮਾਤ ਦੂਧ ਜੈਸੇ ਬਾਲੇ। ਫਿਰ ਗਾਹਾਂ ਜਾਣ ਖਾਤਰ ਕੀ ਕੀਤਾ, ਇਹ ਸੰਸਾਰ ਰੂਪੀ ਸਮੁੰਦਰ ਵਿੱਚ ਬੇੜਾ ਜਹਾਜ਼ ਬੋਹਿਤ ਸਾਗਰ ਮਹਿ ਬੋਹਿਤ, ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ। ਕੋਈ ਡੁੱਬਦੇ ਨੂੰ ਬੇੜਾ ਦੇ ਦੇਵੇ ਉਹਦੀ ਕਿਰਪਾ ਹੀ ਹੋ ਜਾਂਦੀ ਹੈ ਨਾ। ਇਹ ਸਾਨੂੰ ਸੰਸਾਰ ਰੂਪੀ ਸਮੁੰਦਰ ਵਿੱਚ ਡੁੱਬਦਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇੜਾ ਦੇ ਦਿੱਤਾ, ਇਹ ਬੋਹਿਤ ਜਹਾਜ਼ ਪਾ ਦਿੱਤਾ ਅਤੇ ਕੀ ਕੀਤਾ, ਪਾ ਕੇ ਸਾਡੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਕਰੀ ਕਿਰਪਾ ਕਿਰਪਾਲੇ, ਬਹੁਤ ਧੰਨਵਾਦ ਤੁਹਾਡਾ, ਬਾਵਜੂਦ ਬਾਰਿਸ਼ ਦੇ ਆਪ ਸੰਗਤਾਂ ਪਿਆਰ ਸਤਿਕਾਰ ਨਾਲ ਪੁੱਜੇ ਹੋ, ਗੁਰੂ ਮਹਾਰਾਜ ਦੇ ਚਰਨਾਂ ਦਾ ਆਸਰਾ ਲਿਆ। ਸਾਨੂੰ ਹੁਕਮ ਹੈ ਭਾਈ, ਜਿਵੇਂ ਭੋਜਨ ਨਿੱਤ ਚਾਹੁੰਦਾ ਇਸੇ ਤਰ੍ਹਾਂ ਤੇਰੀ ਰੂਹ ਭਜਨ ਵਾਹਿਗੁਰੂ ਦਾ ਨਾਮ ਵੀ ਨਿੱਤ ਚਾਹੁੰਦੀ ਹੈ। ਚੱਖੜ ਝਾਂਗੀ ਮਿਹ ਵਰਸੈ ਭੀ ਗੁਰ ਦੇਖਣ ਜਾਈ, ਅਤੇ ਸਤਿਗੁਰਾਂ ਦੇ ਪ੍ਰੇਮੀ ਵਾਸਤੇ ਤਾਂ ਬਚਨ ਆਉਂਦਾ, ਨਾਗਾਂ ਵਾੜ ਸਮੁੰਦ ਘਰ ਕੇਹਰ ਚੌਂਕੀ ਦੇ। ਦੇਖੋ ਕੈਸੇ ਬਚਨ ਨੇ, ਕੰਡਿਆਂ ਦੀ ਵਾੜ ਨਾ ਹੋਵੇ, ਸੱਪਾਂ ਦੀ ਵਾੜ ਹੋਵੇ, ਸੱਪਾਂ ਦੀ ਨਾਗਾਂ ਦੀ, ਸਮੁੰਦਰ ਦੇ ਵਿੱਚ ਹੋਵੇ ਘਰ ਅਤੇ ਛੇਰ ਦੇਣ ਪਹਿਰਾ, ਕਿਹੜਾ ਨਾਮ ਹੈ ਛੇਰ ਦਾ, ਚੌਂਕੀਦਾਰ ਖੜਾ ਹੋਵੇ ਛੇਰ। ਨਾਗਾਂ ਵਾੜ ਸਮੁੰਦ ਘਰ ਕਿਹੜ ਚੌਂਕੀ ਦੇ, ਹੋ ਪ੍ਰੇਮੀ ਮਿਲਣੋ ਨਾ ਟਲੇ ਭਾਵੇਂ ਜਾਂਪੀ ਪਹਿਰਾ ਦੇ। ਅੱਜ ਕੇ ਆਖੋ ਸਤਨਾਮ, ਗੁਰੂ ਦਾ ਸਿੱਖ ਭਾਵੇਂ ਧਰਮਰਾਜ ਦੇ ਜਾਮਾ ਕੇ ਕਿਉਂ ਨਾ ਫੜ ਲੈਣ, ਸਿੱਖ ਗੁਰੂ ਕੋਲੋਂ ਜਾਣੋ ਰੁਕੇ ਨਹੀਂ। ਗੁਰਸਿੱਖ ਪਿਆਰੇ, ਉਸ ਤੁਹਾਡਾ ਧੰਨਵਾਦ ਹੈ ਬਹੁਤ। ਪਾਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਗਾਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ, ਨਾਮ ਧਿਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਵਾਹਿਗੁਰੂ ਜੀ ਕਾ ਖਾਲਸਾ ਤੂੰ ਠਾਕਰ ਤੁਮ